ਸ਼ਲੋਕ ਇੱਥੇ ਸ਼ਲੋਕ ਸ਼ਬਦ ਤੋਂ ਔਂਕੜ ਲੱਗਣੋਂ ਰਹਿ ਗਿਆ ਜੀ। ਉਦਮ ਅਗੰਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਤ ਉਦਭਾਵ ਸੀ ਨਾਨਕ ਨਾਮ ਆਧਾਰ।
ਉਦਮ ਅਗੰਮ ਅਗੋਚਰੋ, ਉਦਮ ਜਿਹੜਾ ਹੈ ਇਹ ਉਦਮ ਦਾ ਸੰਸਾਰੀ ਬੁੱਧੀ ਤੋਂ ਪਰੇ ਹੀ ਹੈ, ਅਗੰਮ ਅਗੋਚਰੋ ਹੈ, ਸਾਡੇ ਵਸ ਚ ਨਹੀਂ ਹੈ। ਸਾਉਦਮ ਕਰ ਚਰਨ ਕਮਲ ਨਮਸਕਾਰ, ਪਰ ਅਸੀਂ ਤਾਂ ਚਰਨ ਕਮਲਾਂ ਚ ਨਮਸਕਾਰ ਹੀ ਕਰ ਸਕਦੇ ਹਾਂ, ਹੋਰ ਕੋਈ ਉਦਮ ਨਹੀਂ ਕਹਾਂ, ਇਦੋਂ ਕਹਾਂ ਕੁਛ ਨਹੀਂ ਕਰ ਸਕਦੇ, ਸੁਰੈਂਡਰ ਹੀ ਕਰ ਸਕਦੇ ਹਾਂ ਅਸੀਂ। ਬਸ ਮਨ ਤਾਂ ਆਪਣਾ ਮੰਨਿਆ ਸਕਦਾ, ਉਹਦੇ ਛਲਣ ਚ ਆ ਸਕਦਾ, ਹੋਰ ਉਦਮ ਇਦੋਂ ਜ਼ਿਆਦਾ ਕੁਛ ਨਹੀਂ ਕਰ ਸਕਦਾ। ਉਦਮ ਅੱਗੇ ਸਤਗੁਰ ਦਾ ਉਦਮ ਕਰੋ ਕਰਾਓ, ਸਤਗੁਰ ਕਰੋ ਉਦਮ ਕਰਕੇ। ਚਰਨ ਕਮਲ ਨਮਸਕਾਰ ਕਥਨੀ ਸਤ ਉਦਭਾਵ ਸੀ, ਕਥਨੀ ਕੀ ਹੈ? ਜੋ ਮੈਂ ਬੋਲਣਾ ਉਹ ਕੀ ਹੈ? ਜੋ ਤੂੰ ਚਾਹੁੰਦਾ ਉਹੀ ਬੋਲਣਾ। ਜੋ ਤੁਹਾਨੂੰ ਭਾਵ ਸੀ ਨਾਨਕ ਨਾਮ ਆਧਾਰ, ਇਹ ਨਾਮ ਤੇ ਆਧਾਰ ਹੈ, ਜੋ ਨਾਮ ਤੂੰ ਜੋ ਤੂੰ ਬੁਲਾਏਗਾ ਉਹ ਬੋਲਾਂਗੇ, ਹੁਕਮ ਦੇ ਆਧਾਰ ਹੈ, ਜੋ ਤੇਰਾ ਹੁਕਮ ਆਊ ਉਹੀ ਬੋਲਾਂਗੇ।
ਠੀਕ ਹੈ, ਚਰਨ ਕਮਲ ਚ ਨਮਸਕਾਰ ਮਨ ਨੇ ਕਰਨੀ ਹੈ ਜੀ।
ਹਾਂ, ਸੁਰੰਡਰ ਕਰਨਾ ਮਨ ਬੁੱਧੀ ਨਾਲ, ਤਾਂ ਬਸ ਨਮਸਕਾਰ ਕਰਕੇ ਬੈਠ ਹੀ ਜਾਣਾ, ਬੁਲਾਊ ਕੌਣ ਉਹ, ਬੋਲਣਗੇ।
ਠੀਕ ਹੈ, ਹਾਂਜੀ, ਦੂਸਰਾ ਸ਼ਲੋਕ ਹੈ ਜੀ। ਸੰਤ ਸ਼ਰਣੀ ਸਾਜਨ ਪਰੋ ਸਵਾਮੀ ਸਿਮਰ ਅਨੰਤ ਤੂਕੇ ਤੇ ਹਰਿਆ ਥੀਆ ਨਾਨਕ ਜਪੀ ਭਗਵੰਤ।
ਸੰਤ ਸ਼ਰਣਾ ਸਾਜਨ ਪਰੋ, ਇਸ ਕਰਕੇ ਹੇ ਸੱਜਣੋ, ਹੇ ਗੁਰਮੁਖੋ, ਸੰਤ ਦੀ ਸ਼ਰਨ, ਆਪਣੇ ਮੂਲ ਦੀ ਸ਼ਰਨ ਪੈ ਜਾਓ। ਸੰਤ ਸ਼ਰਣ ਸਾਜਨ ਪਰੋ, ਇਹ ਸੱਜਣ ਪੁਰਸ਼ੋ, ਆਪਣੇ ਮੂਲ ਦੀ ਸੰਤ ਦੀ ਸ਼ਰਨ ਪੈ ਜਾਓ। ਸਵਾਮੀ ਸਿਮਰ ਅਨੰਤ, ਉਹੀ ਸਵਾਮੀ ਹੈ, ਉਹਦਾ ਸਿਮਰਨ ਕਰੋ, ਅਨੰਤ ਹੈ, ਉਹ ਕਦੇ ਕਦੇ ਵੀ ਨਹੀਂ ਮਰਦਾ, ਉਹਦਾ ਕਦੇ ਅੰਤ ਹੀ ਨਹੀਂ, ਜਿਹਦਾ ਕਦੇ ਵੀ ਅੰਤ ਨਹੀਂ, ਉਹ ਜੰਮਣ ਵਾਲ ਤੇ ਪਰੇ ਹੀ ਹੈ। ਸਵਾਮੀ ਸਿਮਰ ਅਨੰਤ ਸੁੱਕੇ ਤੇ ਹਰਿਆ ਸੀਗਾ, ਜਿਹਨੇ ਸੁੱਕੇ ਤੇ ਤੈਨੂੰ ਹਰਿਆ ਕਰਤਾ, ਨਾਨਕ ਜਪ ਭਗਵੰਤ, ਉਸ ਭਗਵੰਤ ਦਾ ਜਾਪ ਕਰੋ, ਉਸ ਭਗਵੰਤ ਨੂੰ ਜਾਣੋ ਸਮਝੋ, ਜਿਹਨੇ ਤੁਹਾਨੂੰ ਹਰਿਆ ਭਰਿਆ ਕੀਤਾ ਸੁੱਕੇ ਤੇ। ਹਰਿਆ ਕੀ ਹੁੰਦਾ? ਜਦੋਂ ਬੇਆਸ ਹੈ, ਇਹਨੂੰ ਕੋਈ ਕਨਾਲਾ ਨਹੀਂ ਦਿੰਦਾ, ਤਾਂ ਇਹ ਸੁੱਕਾ ਹੈ। ਜਦ ਇਹਨੂੰ ਆਸ ਵੱਜ ਗਈ, ਪੱਤੇ ਨਿਕਲਿਆ, ਫੁੱਲ ਲੱਗੇ, ਫਲ ਲੱਗ ਗਿਆ, ਬਸ ਗਿਆਨ ਫਲ ਲੱਗ ਗਿਆ, ਹਰਿਆ ਹੋ ਗਿਆ।
ਠੀਕ ਹੈ ਜੀ, ਦੋ ਤਰ੍ਹਾਂ ਦੇ ਸ਼ਬਦ ਹੈ ਜੀ, ਇੱਕ ਤਾਂ ਹੈਗਾ ਵਰਡ ਸੂਕ ਤੇ ਇੱਕ ਹੈਗਾ ਸੁਖ।
ਹਾਂ,
ਤੇ ਸੁਖ ਔਰ ਸੁਖ ਚ ਫਰਕ ਹੈ। ਅਸੀਂ ਇੱਕ ਸ਼ਲੋਕ ਹੈ ਫਰੀਦ ਸਾਹਿਬ ਦਾ 29ਵਾਂ ਸ਼ਲੋਕ ਹੈ, ਉਹ ਚ ਹੈਗਾ ਰੁੱਖੀ ਸੁਖੀ ਖਾਇਕ ਹੈ।
ਅਮਰ ਤੋਂ ਖਾਣਾ ਵੀ ਕਿਹਾ ਹੈ, ਅਮਰ ਸਹੀ ਖਾਣ ਜਾਂ ਪੀਂਦਾ ਤਾਂ ਹਰਿਆ ਹੁੰਦਾ। ਪਹਿਲਾਂ ਬੀਜ ਸੁੱਕਾ ਹੈ, ਜਦ ਬੀਜ ਵਿੱਚ ਜੀਵ ਹੁੰਦਾ ਪਰ ਸੁੱਕਾ ਹੁੰਦਾ ਬੀਜ,
ਪਰ ਉਹ ਸ਼ਬਦ ਸੁਖੀ ਹੈ, ਉਹਨੂੰ ਅਸੀਂ ਸੁਖੀਓ ਸੁਖੀਓ ਪੜ੍ਹੀ ਜਾਂਦੇ ਹਾਂ, ਜਿਵੇਂ ਆਹ ਸੁੱਕਾ ਹੈਗਾ ਰੁੱਖੀ ਸੁੱਕਾ।
ਨਾ ਨਾ, ਉਹ ਤਾਂ ਸੁਖੀ ਹੈ, ਸੁੱਖ ਤਾਂ ਹੈ ਚੀਜ਼, ਸੁੱਖ ਦੇਣੇ ਵਾਲੀ ਚੀਜ਼ ਹੈ, ਜਿਵੇਂ ਪਾਣੀ ਤੋਂ ਮਰਦਾ ਹੈ, ਪਾਣੀ ਪੀ ਲਿਆ ਸੁੱਖ ਹੋ ਗਿਆ।
ਠੀਕ ਹੈ ਜੀ,
ਸੁੱਖ ਦੇਣ ਵਾਲੀ ਚੀਜ਼ ਖਾਓ ਜਿਹਦੇ ਨਾਲ ਸੁੱਖ ਹੋ ਗਏ।
ਹਾਂ, ਉਹ ਸੁੱਖ ਹੈ, ਇੱਥੇ ਆਹ ਜਿਹੜਾ ਸ਼ਬਦ ਹੈ ਸੁੱਕਿਆ ਹੋਇਆ ਵਾਰਿਆ, ਸੁੱਕੇ ਤੇ ਹਰਿਆ ਸੀਗਾ।
ਹਾਂ, ਇੱਥੇ ਹਰਿਆ।
ਠੀਕ ਹੈ ਜੀ, ਛੰਤ ਰੁੱਤ ਸਰਸ ਬਸੰਤ ਮਹਾ ਚੇਤ ਵਿਸਾਖ ਸੁਖ ਮਾਸ ਜਿਉ ਹਰ ਜਿਉ ਨਾ ਮਿਲਿਆ ਮੌਲਿਆ ਮਨ ਤਨ ਸਾਸ ਜਿਉ।
ਰੁੱਤ ਸਰਸ ਬਸੰਤ ਮਾਹ, ਬਸੰਤ ਦੇ ਵਿੱਚ, ਬਸੰਤ ਦੇ ਮਹੀਨਿਆਂ ਚ ਰਸਦਾਰ ਰੁੱਤ ਹੁੰਦੀ ਹੈ, ਰਸ ਹੁੰਦਾ ਹੈ, ਜਿੱਥੇ ਰਸ ਹੋਵੇ ਤਾਂ ਬਸੰਤ ਹੈ, ਮਨ ਤਾਂ ਟਿਕਦਾ ਹੈ। ਜੇ ਮਨ ਨੂੰ ਰਸ ਮਿਲਦਾ ਰਹੇ ਗਿਆਨ ਦਾ, ਫਿਰ ਮਨ ਟਿਕਦਾ। ਬਸੰਤ ਦਾ ਮਤਲਬ ਬਸਣਾ, ਟਿਕਾਓ ਤਾਂ ਰਹਿਣਾ ਵਿੱਚ ਜੇ ਇਹਨੂੰ ਰਸ ਮਿਲੇ, ਨਾਮ ਰਸ ਮਿਲੇ। ਚੇਤ ਫਿਰ ਚੇਤਦਾ ਹੈ, ਜਾਗਦਾ ਹੈ, ਬੀਜ ਜਿਵੇਂ ਬੀਜ ਵਿੱਚ ਸੁੱਤਾ ਪਿਆ ਹੁੰਦਾ ਉਹਦੇ ਵਿੱਚ ਬੀਜ ਜਦੋਂ ਉਹਨੂੰ ਰਸ ਮਿਲਦਾ ਤਾਂ ਉਹ ਜਾਗਦਾ ਬੀਜ ਫੁੱਲਦਾ ਫਿਰ ਫੁੱਲ ਕੇ ਫਲਦਾ ਫਿਰ ਉਹ ਜਾਗਦਾ ਚੇਤ ਨਾਲ ਜਦ ਚੇਤਦਾ ਫਿਰ ਸਾਖ ਉਹਦੀ ਫਿਰ ਸਾਖ ਸਿੱਧੀ ਹੁੰਦੀ ਆ ਸਾਖਾ ਸਾਖਾ ਫਿਰ ਉਹਦੀ ਫੁੱਟਦੀ ਹੈ ਤੁਰਦੀ ਹੈ ਵਿੱਚੋਂ ਸਾਖਾ ਹੀ ਚੇਤਦੀ ਹੈ ਉਹਦੀ ਸੁੱਖ ਮਾਸ ਇਹ ਮਹੀਨਾ ਸੁਖਦਾਇਕ ਹੈ ਜਦੋਂ ਜਾਗੇ ਜੀਵ ਜਦੋਂ ਜੀਵ ਆਤਮਾ ਜਾਗਦੀ ਹੈ ਇਹਦੀ ਨੀਂਦ ਖੁੱਲਦੀ ਹੈ ਟੁੱਟਦੀ ਹੈ ਤੇ ਸਿੱਧਾ ਹੁੰਦਾ ਫਿਰ ਇਹ ਫਿਰ ਜਾਗਦਾ ਉਦੋਂ ਸੁੱਖ ਹੁੰਦਾ ਸੁੱਖ ਮਾਸ ਜੀਉ ਮਹੀਨਾ ਸੁਖਦਾਇਕ ਹੈ ਜੀਉ ਨਾ ਹੋ ਜਿਹੜਾ ਹਾਜੀ ਉਹ ਸੀ ਆਪਣੇ ਮੂਲ ਨਾਲ ਮਿਲ ਗਿਆ ਆਪਣੇ ਮਾਲਕ ਨਾਲ ਮਿਲਣਾ ਉਹਨੂੰ ਮਾਲਕ ਨੂੰ ਕਹਿੰਦੇ ਮਿਲਿਆ ਬੋਲਿਆ ਮਨ ਤਨ ਸਾਜੀ ਉਹ ਮਨ ਜਿਹੜਾ ਸੀ ਉਹ ਸਮਝ ਲਓ ਉਹਨੂੰ ਬੂਰ ਪੈ ਗਿਆ ਆਸ ਵੱਜ ਗਈ ਜਿਵੇਂ ਕਹਿੰਦੇ ਨੇ ਬੂਰ ਪੈ ਗਿਆ ਆਸ ਪੂਰੀ ਹੋ ਜਾਣਾ ਬੂਰ ਪੈ ਜਾਣਾ ਹੁੰਦਾ ਆਸਾ ਪੂਰੀ ਹੋ ਗਈ ਉਹਦੀ ਇੱਛਾ ਪੂਰੀ ਹੋ ਗਈ
ਠੀਕ ਹੈ ਜੀ ਰੁੱਤ ਸਰਸ ਬਸੰਤ ਮਹਾ ਚੇਤ ਵਿਸਾਖ ਸੁਖ ਮਾਸ ਜੀਓ ਉਹ ਕੀ ਕਹਿਣਾ ਚਾਹੁੰਦੇ ਵੀ ਬਸੰਤ ਤੋਂ ਸ਼ੁਰੂ ਹੋ ਰਿਹਾ ਕੰਮ ਕਿ ਚੇਤ ਤੋਂ ਸ਼ੁਰੂ ਹੋ ਰਿਹਾ ਕੰਮ
ਨਹੀਂ ਬਸੰਤ ਤੋਂ ਸ਼ੁਰੂ ਹੋ ਰਿਹਾ ਫੱਗਣ ਦੇ ਵਿੱਚ ਬਸੰਤ ਹੁੰਦੀ ਹੈ ਚੇਤ ਅਗਲਾ ਮਹੀਨਾ
12 ਮਾਹ ਚੇਤ ਤੋਂ ਸ਼ੁਰੂ ਹੁੰਦਾ ਵੈਸੇ ਹੈ ਨਾ
ਚੇਤ ਤੋਂ ਸ਼ੁਰੂ ਹੁੰਦਾ ਚੇਤ ਹੈ ਵਿਸਾਖ ਹੈ ਫਿਰ 2 ਮਹੀਨੇ 6 ਰੁੱਤਾਂ ਤਾਂ ਹੀ ਮਿਲਦੀਆਂ ਨੇ
ਠੀਕ ਹੈ ਬਸੰਤ ਰੁੱਤ ਦਾ ਨਾਮ ਹੈ ਇੱਥੇ ਹੈ ਜੀ
ਹਾਂ ਬਸੰਤ ਰੁੱਤ ਹੈ ਦੇਖੋ ਰੁੱਤ ਜਾਤੇ ਸ਼ੁਰੂ ਹੁੰਦੀ ਜਾਤੇ ਬਸਦਾ ਟਿਕਦਾ ਮਨ ਉਹਦੇ ਪਹਿਲਾਂ ਦੀਆਂ ਰੁੱਤਾਂ ਕਰਦੀਆਂ
ਠੀਕ ਹੈ ਰੁੱਤੀ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜਿਉ ਹਰ ਜਿਉ ਨਾ ਮਿਲਿਆ ਮੌਲਿਆ ਮਨ ਤਨ ਸਾਸ ਜਿਉ ਘਰੀ ਨਾ ਨਿਹਚਲ ਆਨੰਦ ਸਖੀਏ ਚਰਨ ਕਮਲ ਪ੍ਰਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ
ਜਦ ਘਰ ਦੇ ਵਿੱਚ ਜਿਹੜਾ ਪਤੀ ਹੈ ਲਾਂ ਹੈ ਨਹੀਂ ਚੱਲ ਹੋ ਗਿਆ ਕਦੇ ਜਾਂਦਾ ਉਹਨਾਂ ਦੀ ਉੱਥੇ ਰਹਿੰਦਾ ਆਨੰਦ ਸਖੀਏ ਉਹੀ ਆਨੰਦ ਫਿਰ ਜਲ ਮਨ ਕਿਤੇ ਨਾਲ ਬਿਲਕੁਲ ਜਾਂਦਾ ਉੱਥੇ ਜਾਂਦਾ ਹੀ ਨਹੀਂ ਕਿਤੇ ਆਉਣ ਜਾਣ ਭਟਕਣਾ ਮੁੱਕ ਜਾਂਦੀ ਹੈ ਇਹਦੀ ਉਹ ਆਨੰਦ ਦੀ ਅਵਸਥਾ ਉਹ ਆਨੰਦ ਦੀ ਅਵਸਥਾ ਮਾਨਸਾ ਦੇਖ ਜਾਂਦਾ ਚਰਨ ਕਮਲ ਪਰ ਫੁੱਲਿਆ ਚਰਨਾਂ ਦੇ ਨਾਲ ਲਾਕੇ ਉਹਦੇ ਜੁੜ ਕੇ ਜਿਵੇਂ ਦਾਣਾ ਬੀਜ ਫੁੱਲਦਾ ਐ ਪ੍ਰਫੁੱਲਤ ਹੋ ਜਾਂਦਾ ਫੁੱਲ ਲੱਗ ਜਾਂਦਾ ਇਹਨਾਂ ਨੂੰ ਵੀ ਇਹ ਜਿਹੜਾ ਬੀਜ ਫੁੱਲਦਾ ਹੀ ਆ ਉਹ ਆਪਣਾ ਸਿੱਧਾ ਹੀ ਫੁੱਲ ਲੱਗ ਜਾਂਦਾ ਫਲ ਬਲਕਿ ਫਲ ਵੀ ਲੱਗ ਜਾਣਾ ਬਿਨ ਫੁੱਲੇ ਫਲ ਹੋਏ ਲਿਖਿਆ ਕਿ ਆਪਣੀ ਸਾਰੀ ਇਹਦੇ ਨਾਲ ਨਹੀਂ ਮਿਲਦੀ ਕਬੀਰ ਕਹਿੰਦਾ ਬਿਨ ਫੁੱਲੇ ਫਲ ਹੋਏ ਤਾਂ ਫਲ ਫੰਕ ਲਖਾਇ ਜੇ ਕੋਲੇ ਦੋਨਾਂ ਫਲ ਹੀ ਫੰਕ ਵਿਚਾਰ ਹੈ ਤਾਂ ਫਲ ਫੰਕ ਤਵੇ ਸਭਾ ਤਨ ਫਲ ਹੈ ਇਹਦੇ ਨਾਲ ਮਿਲਾਇਆ ਜ਼ਰੂਰ ਹੈ ਪਰ ਕਈ ਗੱਲਾਂ ਇਦੋਂ ਕ੍ਰੋਸ ਵੀ ਕਰ ਜਾਂਦੇ ਨੇ ਮਾਇਆ ਚੋਂ
ਅੱਛਾ ਘਰੇ ਨਾ ਨੇਚਰ ਆਨੰਦ ਸਖੀਏ ਜਦੋਂ
ਕਲਦਾ ਆਨੰਦ ਦੀ ਅਵਸਥਾ ਦੱਸਣ ਦੀ ਹੋਈ ਹੈ
ਠੀਕ ਹੈ ਚਰਨ ਕਮਲ ਪ੍ਰਫੁੱਲਿਆ ਵੀ ਜਿਹੜਾ ਹਿਰਦਾ ਹੈਗਾ ਉਹ ਹੁਣ ਪ੍ਰਫੁੱਲਤ ਹੋ ਗਿਆ ਹੈ ਜੀ
ਅੰਗ ਵਿੱਚ ਪ੍ਰਫੁੱਲਤ ਹੋ ਗਿਆ ਉਹਨੇ ਪੂਰਾ ਗਿਆਨ ਹੋ ਗਿਆ ਪੂਰਨ ਬ੍ਰਹਮ ਹੋਇਆ ਹੈ
ਠੀਕ ਹੈ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ
ਇਹ ਪੂਰਾ ਸੁੰਦਰ ਹੈ ਸੁਹਾਣਾ ਪੂਰਾ ਘੜਿਆ ਹੋਇਆ ਕੋਈ ਇਹ ਚ ਉਹ ਨੀ ਹੈਗਾ ਕਮੀ ਨੀ ਹੈਗੀ ਇਹਦੇ ਵਿੱਚ ਹੁਣ ਕੋਈ ਕਿਤੇ ਇਹਦੇ ਅੰਦਰ ਭਰਮ ਨੀ ਹੈ ਸੁਜਾਨ ਹੈ ਸਭ ਜਾਣਕਾਰੀ ਹੈ ਬੇਤਾ ਉਹਦੇ ਬਾਲਾ ਜਾਣਕਾਰੀ ਵਾਲਾ ਸਭ ਗਿਆਨਵਾਨ ਹੈ ਗੁਣ ਗੋਬਿੰਦ ਅਮੁੱਲਿਆ ਅਮੁੱਲ ਗੁਣ ਗੋਬਿੰਦ ਦੇ ਨੇ ਦੇਖੋ ਗੋਬਿੰਦ ਦੇ ਸਾਰੇ ਅਮੁੱਲ ਗੁਣ ਅਮੁੱਲਕ ਗੁਣ ਨੇ ਜਿਹੜੇ ਗੋਬਿੰਦ ਦੇ ਸਾਰੇ ਇਹਨੂੰ ਇਹਦੇ ਅੰਦਰ ਨੇ ਉਹੀ ਗੁਣ ਇਹਦੇ ਕੋਲ ਨੇ ਜੈ ਜੈ ਗੋਬਿੰਦ ਦੇ ਗੁਣ ਜਿਹੜੇ ਗੁਣ ਗਾਇਨ ਕਰਦਾ ਉਹੋ ਜਿਹੇ ਗੁਣ ਧਾਰਨ ਵੀ ਕੀਤੇ ਹੋਏ ਨੇ
ਵੱਡ ਭਾਗ ਪਾਇਆ ਦੁੱਖ ਗਵਾਇਆ ਭਾਈ ਪੂਰਨ ਆਸ ਜਿਉ ਮਿਨਵੰਤ ਨਾਨਕ ਸਰਣੀ ਤੇਰੀ ਮਿਟੀ ਜਮਕੀ ਤਰਾਸ ਜਿਉ
ਪੰਜਾਂ ਭਗਤ ਕਰਕੇ ਇਹ ਅਵਸਥਾ ਪ੍ਰਾਪਤ ਹੋਈ ਹੈ ਗੁਣ ਪ੍ਰਾਪਤ ਹੋਏ ਨੇ ਦੁੱਖ ਗਵਾਇਆ ਸਾਰਾ ਦੁੱਖ ਦੂਰ ਹੋ ਗਿਆ ਭਾਈ ਪੂਰਨ ਆਸ ਜਿਉ ਆਸਾ ਜਿਹੜੀ ਸੀ ਰੱਖੀ ਹੋਈ ਇਹ ਆਸ ਜਿਹੜੀ ਰੱਖੀ ਸੀ ਮਨ ਵਿੱਚ ਉਹ ਪੂਰੀ ਹੋ ਗਈ ਭਾਈ ਪੂਰਨ ਆਸ ਜਿਉ ਬਿਨਵੰਤ ਨਾਨਕ ਸਰਣ ਤੇਰੀ ਮਿੱਟੀ ਚਮਕੀ ਤਰਾਸਿਓ। ਨਾਨਕ ਬੇਨਤੀ ਕਰਦਾ ਹੈ ਮੇਰੇ ਪ੍ਰਭ ਤੇਰੀ ਸ਼ਰਨ ਵਿੱਚ ਜਮਦੀ ਤਰਾਸ ਜਿਹੜੀ ਸੀ, ਜਮਦੀ ਚਿੰਤਾ, ਜਮਣ ਵੱਲ ਦੀ ਚਿੰਤਾ ਖਤਮ ਹੋ ਗਈ।
ਰੱਬ ਕੇ ਸਿਮਰਨ ਪੂਰਨ ਆਸਾ ਹੈ ਜੀ ਭਾਈ, ਪੂਰਨ ਆਸ ਜੀ ਪੂਰਨ ਬ੍ਰਹਮ ਹੋ ਗਿਆ ਹੈ ਜੀ, ਉਹੀ ਗੱਲ ਇੱਥੇ ਸਮਝਾਈ ਹੈ ਜੀ। ਸ਼ਲੋਕ ਤੇ ਛੰਤ ਦੇ ਜਿਹੜੀ ਕੜੀ ਜੋੜੀ ਹੋਈ ਹੈ ਉਹਦੀ ਸਮਾਪਤੀ ਹੈ ਜੀ।